ओंकार सतनाम कर्ता पुरख निर्भो निर्वैर अकाल मूरत अजूनी सैभं गुर प्रसाद जप आदि सच जोगाद सच है पी सच नानक होसी पी सच हर चरण कमल की टेक सतगुर दित्ति तुस कै बलराम जियो हर अमृत भरे भंडार सब किछ है कर तिस कै बलराम जियो बाबुल मेरा वड समरथा करन कारण प्रभारा जिस सिमरत दुख को ही न लागे पाव जल पार उतारा आजुगा भगतन का राखा ओस्तत कर कर जीवा नानक नाम महारस मीठा अंदिन मन तन पीवा सतनाम वाखे गुरु जियो सोरठ महला पंजवा जित पार ब्रह्म चित आया सो कर दये वसाया सुख सागर गुर पाया ता सहसा सगल मिटाया हर के नाम की वड्याई आठ पैर गुण गाई गुर पूरे ते पाई रहाओ प्रभ की अकथ कहानी जन बोल है अमृत बाणी नानक दास वखाणी गुरपूरे ते जानी नानक दास वखाणी गुरपूरे ते जानी वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज पातशाह जी दी पावन पवित्र हजूरी अंदर सज बैठे गुरमुख प्यारे सतसंगी जनों ਅੰਮ੍ਰਿਤ ਵੇਲੇ ਦੇ ਦੀਵਾਨ ਜਿਨ੍ਹਾਂ ਅੰਦਰ ਸਤਿਗੁਰਾਂ ਨੇ ਮਿਹਰ ਕਰਕੇ ਰੱਬੀ ਬਾਣੀ ਦੇ ਨਿਤਨੇਮ ਅਤੇ ਆਸਾ ਜੀ ਦੀਵਾਰ ਦੇ ਸੰਪੂਰਨ ਸ਼ਬਦ ਕੀਰਤਨ ਕਰਵਾਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਦੇ ਪਾਤਰ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ, ਦਮਦਮੀ ਟਕਸਾਲ ਵਾਲੇ ਤਿੰਨਾਂ ਦੀ ਰਚਨਾ ਤੋਂ ਕੀਰਤਨ ਸਰਵਨ ਕਰ ਰਹੇ ਸਾਂ। ਆਸਾ ਦੀ ਵਾਰ ਦੇ ਨਾਲ ਨਾਲ ਕੁਝ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ। ਆਪ ਜੀ ਸ਼ਬਦ ਸਰਵਨ ਕਰ ਰਹੇ ਸੀ ਜੋ ਰੋਜ਼ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਤੋਂ ਪਹਿਲਾਂ ਸਾਰੀ ਸੰਗਤ ਮਿਲ ਕੇ ਪੜ੍ਹਦੀ ਹੈ, ਕਿਉਂਕਿ ਅਰਦਾਸ ਕਰਨ ਤੋਂ ਪਹਿਲਾਂ ਸਤਿਗੁਰੂ ਆਪ ਹੀ ਸਿੱਖ ਦੀ ਜ਼ੁਬਾਨ 'ਤੇ ਬੋਲ ਕੇ ਦੱਸਦੇ ਨੇ ਅਰਦਾਸ ਕਿਉਂ ਕਰਨੀ ਹੈ, ਅਰਦਾਸ ਕਿਹੜੇ ਹਿਰਦੇ 'ਚੋਂ ਨਿਕਲਣੀ ਚਾਹੀਦੀ ਹੈ, ਅਰਦਾਸ ਕਰਨ ਵਾਲੇ ਦਾ ਰੱਬ 'ਤੇ ਕਿੰਨਾ ਕੁ ਭਰੋਸਾ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਇੱਕ ਪੌੜੀ ਵਿੱਚ ਅੰਕਿਤ ਹੈ। ਉਸੇ ਨੂੰ ਅਸੀਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਵਿੱਚੋਂ, ਤੂੰ ਠਾਕੁਰ ਤੁਮ ਪਏ ਅਰਦਾਸ। ਸਾਡਾ ਕੋਈ ਮਾਲਕ ਹੀ ਜਿਉਂਦਾ ਜਾਗਦਾ ਜਿਹਦੇ ਸਾਹਮਣੇ ਅਰਦਾਸ ਕਰਨੀ ਹੈ, ਸਾਡਾ ਉਹ ਮਾਲਕ ਕਿ ਜਿਹਦੇ ਕੋਲੋਂ ਅਸੀਂ ਇਹ ਜਿੰਦ ਅਤੇ ਸਰੀਰ ਲਿਆਏ ਅਤੇ ਉਹਨੂੰ ਕਹਿਣਾ ਤੇਰਾ ਹੀ ਹੈ, ਉਹ ਸਾਡੇ ਨਾਲ ਮਾਂ ਪਿਓ ਦੀ ਨਿਆਈ ਵਰਤੋਂ ਵਿਖਾਰ ਕਰਦਾ ਹੈ, ਬੇਗਾਨਿਆਂ ਦੀ ਤਰ੍ਹਾਂ ਨਹੀਂ, ਮਾਲਕ ਅਤੇ ਨੌਕਰ ਦਾ ਰਿਸ਼ਤਾ ਨਹੀਂ। ਸਤਿਗੁਰੂ ਕਹਿੰਦੇ ਰੱਬ ਅਤੇ ਗੁਰੂ ਨਾਲ ਮਾਪਿਆਂ ਦਾ ਅਤੇ ਬੱਚਿਆਂ ਦਾ ਰਿਸ਼ਤਾ ਬਣਾ ਕੇ ਮੰਗੋ, ਉਹਦੇ 'ਚ ਆਪਣੱਤ ਹੁੰਦੀ ਏ। ਮਾਲਕ ਨਾਲ ਕਦੇ ਆਪਣੱਤ ਨਹੀਂ ਹੋਇਆ ਕਰਦੇ, ਮਾਲਕ ਨਾਲ ਤਾਂ ਕੇਵਲ ਨੌਕਰੀ ਦਾ ਸੰਬੰਧ ਹੈ, ਪੈਸੇ ਮਿਲੇ ਕੰਮ ਕੀਤਾ ਅਤੇ ਉਹਦੇ ਨਾਲ ਅੰਦਰੋਂ ਕੋਈ ਸਾਂਝ ਨਹੀਂ। ਪਰ ਮਾਪਿਆਂ ਦੀ ਬੱਚਿਆਂ ਨਾਲ ਅੰਦਰੋਂ ਸਾਂਝ ਏ, ਇੱਕ ਦੂਸਰੇ ਨੂੰ ਆਪਣਾ ਸਮਝ ਕੇ ਪਿਆਰੇ ਉਹ ਪਿਆਰ ਕਰਦੇ ਨੇ। ਸਤਿਗੁਰੂ ਸਾਰੇ ਜਗਤ ਨੂੰ ਆਪਣਾ ਆਖਦਾ ਹੈ, ਪਰ ਸਾਡਾ ਮਨ ਨਹੀਂ ਸਤਿਗੁਰੂ ਨੂੰ ਆਪਣਾ ਕਹਿੰਦਾ। ਸਤਿਗੁਰੂ ਜੀ ਆਖਦੇ ਨੂੰ ਕਹਿ ਤੁਮ ਮਾਤ ਪਿਤਾ ਕੰਮ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੋਖ ਹਨੇਰੇ, ਤੁਹਾਡੀ ਕਿਰਪਾ 'ਚ ਸਤਿਗੁਰੂ ਬੜੇ ਸੁੱਖ ਨੇ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ, ਤੁਸੀਂ ਉੱਚਿਆਂ ਤੋਂ ਉੱਚੇ ਹੋ, ਸਾਰੀ ਸ੍ਰਿਸ਼ਟੀ ਤੁਹਾਡੇ ਹੁਕਮ ਵਿੱਚ ਬੱਝੀ ਹੋਈ ਹੈ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ, ਪਰ ਅਸੀਂ ਤੁਹਾਡੇ ਤੋਂ ਕੁਰਬਾਨ ਅਤੇ ਸਦਕੇ ਜਾਂਦੇ ਹਾਂ। ਕੁਝ ਇਹੋ ਜਿਹੇ ਭਾਵ ਕਿਰਦੇ 'ਚ ਰੱਖ ਕੇ ਜਦੋਂ ਕੋਈ ਅਰਦਾਸ ਕਰਦਾ ਏ, ਸਾਹਿਬ ਕਹਿੰਦੇ ਫਿਰ ਉਹਦੀਆਂ ਅਰਦਾਸਾਂ ਸਤਿਗੁਰੂ ਪੂਰੀਆਂ ਕਰਦੇ ਨੇ। ਸਾਹਿਬ ਮਿਹਰ ਕਰਨ, ਅੱਜ ਦਾ ਜੋ ਪਵਿੱਤਰ ਹੁਕਮ ਏ ਉਹ ਹੈ 625 ਅੰਗ 'ਤੇ ਪੰਚਮ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਿਆ ਬਚਨ। ਸਾਹਿਬਾਂ ਨੇ ਅੱਜ ਕਿਰਪਾਲਤਾ ਕੀਤੀ ਹੈ ਜਿੱਥੇ ਇਹ ਬਚਨ ਕਿਹਾ ਨੇ ਭਈ ਹਿਰਦਾ ਘਰ ਕਿਹੜਾ ਵੱਸਦਾ ਹੈ। ਗੁਰਬਾਣੀ ਅੰਦਰ ਜਦੋਂ ਘਰ ਸ਼ਬਦ ਆਏਗਾ, ਰਾਤ ਦੇ ਦੀਵਾਨ ਵਿੱਚ ਆਪ ਜੀਆਂ ਦੇ ਸਨਮੁੱਖ ਬੇਨਤੀ ਕਰ ਰਿਹਾ ਸਾਂ, ਦੁਨੀਆ ਦੀ ਭਾਸ਼ਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਵੱਖਰੀ ਹੈ ਬੋਲੀ। ਜੇ ਰੋਜ਼ ਸੰਗਤ 'ਚ ਆਉਂਦੇ ਰਹੀਏ ਤਾਂ ਸਤਿਗੁਰਾਂ ਦੀ ਬੋਲੀ ਦੀ ਸਮਝ ਪੈਣ ਲੱਗ ਪੈਂਦੀ ਏ, ਜੇ ਨਾ ਆਈਏ ਤਾਂ ਫਿਰ ਅੰਦਰ ਭਟਕਦਾ ਏ। ਸਤਿਗੁਰ ਕਹਿੰਦੇ ਕੁਝ ਹੋਰ ਨੇ, ਸਾਡਾ ਮਨ ਕੁਝ ਹੋਰ ਸਮਝੀ ਜਾਏਗਾ। ਰਾਤ ਬੇਨਤੀ ਕੀਤੀ ਸੀ ਮਜੀਠ ਰੰਗ ਦੀ ਅਤੇ ਕਸੁੰਬੇ ਦਾ ਰੰਗ ਸਤਿਗੁਰੂ ਕਿਉਂ ਕਹਿੰਦੇ? ਅੱਜ ਇਹ ਧਿਆਨ ਰੱਖਣਾ, ਇਹ ਘਰ ਸ਼ਬਦ ਆਉਂਦਾ ਏ। ਇੱਕ ਤਾਂ ਘਰ ਸ਼ਬਦ ਆਉਂਦਾ ਗੁਰੂ ਕੇ ਪਿਆਰਿਓ, ਜਦੋਂ ਕੋਈ ਸਰਲੇਖ ਸਤਿਗੁਰੂ ਜੀ ਬਖਸ਼ਦੇ ਨੇ, ਘਰ ਪਹਿਲਾ ਘਰ ਦੂਜਾ ਘਰ ਚੌਥਾ 17 ਤੱਕ ਜਾਂਦੇ ਨੇ ਗਰੀਬ ਨਿਵਾਜ ਪਿਤਾ ਜੀ। ਦੂਸਰਾ ਘਰ ਸ਼ਬਦ ਸ਼ਬਦਾਂ ਦੇ ਵਿੱਚ ਆਏਗਾ ਵੱਖਰੇ ਅਰਥ ਜੇ। ਇੱਕ ਘਰ ਉਹ ਹੈ ਸਾਧ ਸੰਗਤ, ਜਿਨ੍ਹਾਂ ਘਰਾਂ ਤੋਂ ਤੁਸੀਂ ਚੱਲ ਕੇ ਆਏ ਹੋ ਇਸ ਮੇਰੇ ਸਤਿਗੁਰੂ ਜੀ ਦੇ ਕੋਲ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਹੇ ਉਹ ਘਰ ਹੈ। ਜਦੋਂ ਸਾਹਿਬ ਕਹਿੰਦੇ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਉਹ ਬਾਹਰਲਾ ਘਰ ਹੈ। ਦੂਸਰਾ ਇਹ ਆਸਾਧ ਸੰਗਤ ਨੂੰ ਮੇਰੇ ਸਤਿਗੁਰਾਂ ਨੇ ਘਰ ਕਿਹਾ ਜੇ, ਜੈ ਘਰ ਕਰਤੇ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਇਹ ਮੇਰੇ ਵਾਹਿਗੁਰੂ ਜੀ ਦਾ ਘਰ ਹੈ। ਸਤਸੰਗੀ ਜਨੋ, ਸਾਹਿਬ ਆਖਦੇ ਨੇ ਇੱਕ ਮਨੁੱਖ ਦੇ ਅੰਦਰ ਖਿਰਦਾ ਹੈ, ਸਤਿਗੁਰੂ ਜੀ ਨੇ ਉਹਨੂੰ ਵੀ ਘਰ ਸ਼ਬਦ ਨਾਲ ਚੇਤਾ ਕੀਤਾ ਹੈ। ਹਿਰਦੇ ਨੂੰ ਸਤਿਗੁਰੂ ਜੀ ਘਰ ਆਖਦੇ ਨੇ, ਭਈ ਉਹ ਇੱਕ ਘਰ ਹੈ। ਇੱਕ ਹੈ ਸਾਧ ਸੰਗਤ ਸਾਡੀ ਅੰਤਰ ਆਤਮੇ, ਇੱਕ ਉਹ ਘਰ ਜਿੱਥੇ ਪਰਮੇਸ਼ਰ ਜੀ ਆਪ ਵਸੇਂਦੇ ਨੇ, ਆਪ ਵਾਹਿਗੁਰੂ ਜੀ ਦਾ ਟਿਕਾਣਾ ਹੈ, ਜਿਹਨੂੰ ਅਸੀਂ ਸੋਹਲਾ ਸਾਹਿਬ ਵਿੱਚ ਆਖਦੇ ਹਾਂ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋਫੇਰਾ। ਜਿਹੜੀ ਆਤਮਾ ਅੰਤਰ ਆਤਮੇ ਉਸ ਵਾਹਿਗੁਰੂ ਦੇ ਨਿਜ ਘਰ ਵਿੱਚ ਪਹੁੰਚ ਗਈ, ਉਹਦਾ ਮੁੜ ਕੇ ਕਦੇ ਜਨਮ ਅਤੇ ਮਰਨ ਦਾ ਗੇੜ ਨਹੀਂ ਹੋਇਆ ਕਰਦਾ। ਪਰ ਇੱਕ ਘਰ ਉਹ ਹੈ ਜਿਹੜਾ ਘਰ ਪਹਿਲਾ ਦੂਜਾ ਤੀਜਾ ਜਦੋਂ ਆਵੇ ਉਹਦਾ ਸੰਬੰਧ ਹੈ ਰਾਗ ਅਤੇ ਤਾਲ ਨਾਲ। ਜਦੋਂ ਵੀਰ ਕੀਰਤਨ ਕਰਦੇ ਨੇ ਸਤਿਗੁਰੂ ਇਹ ਵੀ ਦੱਸਦੇ ਨੇ ਇਸ ਰਾਗ ਵਿੱਚ ਇਹ ਸ਼ਬਦ ਦਾ ਕੀਰਤਨ ਕਰੋ, ਪਰ ਨਾਲ ਇਹ ਵੀ ਦੱਸਦੇ ਨੇ ਇਸ ਤਾਲ ਵਿੱਚ ਕੀਰਤਨ ਕਰੋ। ਜੋੜੀ ਦੀਆਂ ਗਤਾਂ ਉਹਦੇ ਬੋਲ ਹੁੰਦੇ ਨੇ ਵੱਖਰੇ ਵੱਖਰੇ, ਘਰ ਦਾ ਮਤਲਬ ਉਸ ਜੋੜੀ ਦੇ ਬੋਲਾਂ ਨਾਲ ਹੈ। ਅੱਜ ਜਿਹੜਾ ਸ਼ਬਦ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਇੱਥੇ ਕਹੇ ਜਿਤ ਪਾਰ ਬ੍ਰਹਮ ਚਿਤ ਆਇਆ, ਜਿੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਕੀਤਾ ਗਿਆ, ਜਿੱਥੇ ਉਹਦੀ ਯਾਦ ਚੱਲ ਰਹੀ ਹੈ, ਸੋ ਘਰ ਦਈਏ ਵਸਾਇਆ, ਦਈਏ ਦਰਥ ਪਰਮਾਤਮਾ, ਇੱਥੇ ਘਰ ਹੈ ਖਿਰਦਾ ਘਰ। ਪਿਆਰਿਓ, ਜਿਸ ਖਿਰਦੇ ਘਰ ਅੰਦਰੋਂ ਕੋਈ ਮੇਰੇ ਰੱਬ ਨੂੰ ਚੇਤਾ ਕਰਦਾ ਉਹ ਘਰ ਵੱਸਦੇ ਨੇ, ਦੂਸਰੇ ਘਰਾਂ ਨੂੰ ਵਸਣਾ ਨਹੀਂ ਕਹੀਦਾ। ਸਾਹਿਬਾਂ ਨੇ ਨਾ ਭਗਤ ਕਬੀਰ ਸਾਹਿਬ ਜੀ ਦੀ ਰਚਨਾ 'ਤੇ ਬੈਠ ਕੇ ਘਰ ਦੇ ਸੰਬੰਧ ਵਿੱਚ ਬਚਨ ਕਹੇ ਨੇ। ਭਗਤ ਜੀ ਕਹਿੰਦੇ ਜੇ ਚਾਹੁੰਦੇ ਹੋ ਨਾ ਆਪਣਾ ਘਰ ਵੱਸਦਾ ਰਸਦਾ ਤੱਕਣਾ, ਅਤੇ ਇੰਝ ਕਰਿਆ ਜੇ ਦੋ ਚੀਜ਼ਾਂ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਆਇਆ ਜੇ। ਉਸ ਘਰਾਂ ਦੇ ਅੰਦਰ ਫਰਨੀਚਰ ਭਾਵੇਂ ਖੋਏ ਜਾਂ ਨਾ ਖੋਏ, ਤੁਹਾਡੇ ਸੌਣ ਲਈ ਸੋਹਣੇ ਪਲੰਗ ਖੋਣ ਜਾਂ ਭੁੰਜੇ ਸੌਂ ਕੇ ਗੁਜ਼ਾਰਾ ਕਰਨਾ ਪਵੇ, ਕੋਈ ਫਰਕ ਨਹੀਂ ਪਏਗਾ। ਸਤਸੰਗਿਓ, ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਟਿਕਾਣਾ ਏ। ਕਹਿਣ ਲੱਗੇ ਉਸ ਦੀਆਂ ਛੱਤਾਂ ਭਾਵੇਂ ਬਹੁਤੀਆਂ ਵੱਡੀਆਂ ਹੋਣ ਅਤੇ ਭਾਵੇਂ ਕੁੱਲੀ ਹੋਵੇ, ਭਾਵੇਂ ਤੁਹਾਡਾ ਆਪਣਾ ਮਕਾਨ ਹੈ ਚਾਹੇ ਕਿਰਾਏ ਦਾ ਹੈ, ਉਸ ਘਰ ਅੰਦਰ ਬਾਲ ਬੱਚੇ ਖੇਡਦੇ ਨੇ ਜਾਂ ਨਹੀਂ ਖੇਡਦੇ ਇਹਦੇ ਨਾਲ ਕੋਈ ਵਾਸਤਾ ਨਹੀਂ। ਜੇ ਸੱਚਮੁੱਚ ਚਾਹੁੰਦੇ ਹਾਂ ਭਈ ਇਹਨਾਂ ਬਾਹਰਲੇ ਘਰਾਂ ਵਿੱਚ ਜਿੱਥੇ ਰਹਿ ਕੇ ਆਪਣੇ ਅੰਦਰਲੇ ਘਰ ਨੂੰ ਸੁਖੀ ਬਣਾਉਣਾ, ਅਤੇ ਸਾਹਿਬ ਆਖਦੇ ਦੋ ਚੀਜ਼ਾਂ ਉਹਨਾਂ ਘਰਾਂ ਵਿੱਚ ਹੋਣ ਅਤੇ ਉਸ ਘਰ ਦੇ ਅੰਦਰ ਸਦਾ ਹੀ ਪਿਆਰਿਓ ਖੁਸ਼ੀਆਂ ਅਤੇ ਖੇੜੇ, ਅਸੀਂ ਆਪਣੇ ਨਿੱਜ ਘਰ ਰੱਬ ਦੇ ਘਰ ਵੱਲ ਨੂੰ ਤੁਰ ਪਾਂਗੇ। ਉਸ ਘਰ ਨੂੰ ਹੌਲੀ ਹੌਲੀ ਸਤਿਗੁਰੂ ਜੀ ਮਿਹਰ ਕਰਕੇ ਸਵਰਗ ਵਰਗਾ ਬਣਾ ਦੇਣਗੇ, ਅਤੇ ਜੇ ਦੋ ਚੀਜ਼ਾਂ ਨਾ ਲਿਆਂਦੀਆਂ ਉਸ ਘਰ ਅੰਦਰ, ਫਿਰ ਉਹੀ ਘਰ ਇੰਝ ਬਣ ਜਾਏਗਾ ਜਿਵੇਂ ਸ਼ਮਸ਼ਾਨ ਘਾਟ ਹੁੰਦਾ ਹੈ, ਜਿੱਥੇ ਮੁਰਦੇ ਜਲਾਏ ਜਾਂਦੇ ਨੇ। ਉਹਨਾਂ ਦੀ ਨਿਸ਼ਾਨੀ ਹੈ ਨਾ, ਜਦੋਂ ਵੀ ਫਿਊਨਲ ਹੋਮ ਜਾਂਦੇ ਹੋ, ਜਿੱਥੇ ਵੀ ਕੋਈ ਮੁਰਦੇ ਦੀ ਸੰਭਾਲ ਕਰਦਾ ਆਪੋ ਆਪਣੇ ਢੰਗ ਨਾਲ, ਉੱਥੇ ਲੋਕ ਤੁਹਾਨੂੰ ਹੱਸਦੇ ਨਜ਼ਰ ਨਹੀਂ ਆਉਣਗੇ, ਉੱਥੇ ਲੋਕ ਤੁਹਾਨੂੰ ਤਾੜੀਆਂ ਮਾਰਦੇ ਨਜ਼ਰ ਨਹੀਂ ਆਉਣਗੇ, ਉੱਥੇ ਲੋਕ ਆਪਣੇ ਮਨ ਦੀ ਚੰਚਲਤਾ ਦਾ ਪ੍ਰਗਟਾਵਾ ਕਰਦੇ ਨਹੀਂ ਤੱਕੋਗੇ, ਉੱਥੇ ਹਰ ਕਿਸੇ ਦਾ ਚਿਹਰਾ ਉਦਾਸ ਹੋਏਗਾ। ਚਿਹਰੇ ਉਦਾਸ ਤੋਂ ਇਲਾਵਾ ਹਰ ਕੋਈ ਗੁਰੂ ਕੇ ਪਿਆਰਿਓ ਕਿਸੇ ਗਹਿਰੇ ਚਿੰਤਾ ਅਤੇ ਫਿਕਰ ਅਤੇ ਸੋਚ ਵਿੱਚ ਡੁੱਬਾ ਨਜ਼ਰ ਆਏਗਾ। ਤੀਸਰਾ, ਉਸ ਨੂੰ ਇੰਝ ਲੱਗੇਗਾ ਇਹ ਦੁਨੀਆ ਨਾਸ਼ਵੰਤ, ਪਤਾ ਨਹੀਂ ਕਦੋਂ ਕਿਸੇ ਦੀ ਵਾਰੀ ਆ ਜਾਣੀ ਹੈ। ਦੁਨੀਆ ਵੱਲੋਂ ਬਿਲਕੁਲ ਉਦਾਸ ਜਿਹਾ ਹੋ ਕੇ ਰਹਿ ਜਾਂਦਾ ਏ, ਅਤੇ ਜੇ ਕਿਧਰੇ ਸਾਰੇ ਆਦਮੀ ਚੁੱਪ ਹੋਣ ਅਤੇ ਕੋਈ ਇਹੋ ਜਿਹੀ ਆਵਾਜ਼ ਉੱਥੋਂ ਨਿਕਲ ਆਵੇ, ਇਕਦਮ ਕਹਿਣਗੇ ਕੋਈ ਭੂਤ ਪ੍ਰੇਤ ਦੀ ਆਵਾਜ਼ ਜੇ, ਉਪਰੀ ਆਵਾਜ਼ ਏ, ਇਹ ਤਾਂ ਕਿਸੇ ਬੰਦੇ ਦੀ ਆਵਾਜ਼ ਨਹੀਂ। ਜੇ ਬੰਦੇ ਦੀ ਕਹਿ ਦਿਸਦਾ ਕੋਈ ਨਹੀਂ ਇਹੋ ਜਿਹੀਆਂ ਗੱਲਾਂ ਹੋਣਗੀਆਂ, ਪਰ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ। ਖਜੂਰ ਕਹਿੰਦੇ ਦੋ ਚੀਜ਼ਾਂ ਨਾ ਹੋਣ ਅਤੇ ਤੁਹਾਡਾ ਸਾਡਾ ਘਰ ਉਹ ਸ਼ਮਸ਼ਾਨ ਘਾਟ ਦੀ ਨਿਆਈ ਬਣ ਜਾਏਗਾ। ਉਹੋ ਜੇ ਖੌਕੇ ਪੈਸਾ ਕੋਲ ਹੁੰਦਾ ਤਾਂ ਵੀ ਚਿੰਤਾ ਅਤੇ ਫਿਕਰ ਵਿੱਚ ਡੁੱਬੇ ਖੋਈਦਾ ਹੈ, ਜਿਵੇਂ ਕੋਈ ਆਤਮਾ ਬਹੁਤ ਭਾਰ ਥੱਲੇ ਦੱਬੀ ਖੋਵੇ। ਕਦੇ ਖੁਸ਼ੀਆਂ ਨਹੀਂ, ਕਦੇ ਹੱਸ ਕੇ ਪਰਿਵਾਰ ਨਹੀਂ ਵੇਖਿਆ। ਇਹ ਸਾਰਾ ਕੁਝ ਕਿਉਂ? ਸਤਿਗੁਰੂ ਜੀ ਨੇ ਆਖੇ ਦੋ ਚੀਜ਼ਾਂ, ਜਿਸ ਘਰ ਅੰਦਰ ਇੱਕ ਸੇਵਾ ਦਾ ਗੁਰੂ ਕੇ ਪਿਆਰੇ ਉਹ ਚਾਕ ਹੋਏ ਅਤੇ ਦੂਸਰਾ ਸਾਈਂ ਦਾ ਸਿਮਰਨ ਹੋਏ। ਇਹ ਦੋ ਚੀਜ਼ਾਂ ਲਈ ਪੈਸਾ ਨਹੀਂ ਚਾਹੀਦਾ, ਕੇਵਲ ਸ਼ਰਧਾ ਚਾਹੀਦੀ ਏ। ਇਹ ਦੋ ਚੀਜ਼ਾਂ ਨੂੰ ਲਿਆਉਣ ਲਈ ਘਰ ਅੰਦਰ ਪਿਆਰੇ ਜਾਤ ਮਜ਼ਹਬ ਨਹੀਂ ਚਾਹੀਦਾ, ਕਿਸੇ ਦੂਸਰੇ ਦੀ ਮਦਦ ਦੀ ਲੋੜ ਨਹੀਂ, ਕੇਵਲ ਤੁਹਾਡੇ ਸਾਡੇ ਆਪਣੇ ਅੰਦਰ ਇੱਕ ਉਤਸ਼ਾਹ ਅਤੇ ਚਾਹ ਚਾਹੀਦਾ ਹੈ। ਸਾਧ ਸੰਗਤ, ਸਤਿਗੁਰਾਂ ਦੇ ਬਚਨ ਨੇ ਕਬੀਰ ਜਾ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾ ਕੇ ਅਤੇ ਘਰ ਮਰਹਟ ਸਾਰ ਕੇ ਭੂਤ ਬੱਸੈ ਤਿਨ ਮਾ ਕੇ। ਜਿੱਥੇ ਦੋ ਚੀਜ਼ਾਂ ਨੇ ਉਹ ਤਾਂ ਪਿਆਰਿਓ ਘਰ ਸ਼ਮਸ਼ਾਨ ਘਾਟ ਵਰਗਾ ਬਣਦਾ ਜੇ। ਗੁਰੂ ਜੀ ਆਖਦੇ ਹੋ ਅਤੇ ਭੂਤ ਵੱਸਦੇ, ਭੂਤ ਤੋਂ ਭਾਵ ਜਿਵੇਂ ਅੰਦਰ ਮਨ ਭੂਤ ਦੀ ਤਰ੍ਹਾਂ ਫਟਕ ਰਿਹਾ ਹੁੰਦਾ ਏ। ਕਈ ਤਾਂ ਇੰਨੇ ਦੁਖੀ ਆਦਮੀ ਵੇਖੇ ਗਏ, ਉਹਨਾਂ ਦੇ ਦੁੱਖ ਪਿਆਰਿਓ ਆਮ ਬੰਦਾ ਸੁਣ ਨਹੀਂ ਸਕਦਾ। ਅਜੇ ਕਿ ਰੱਬ ਦਾ ਦਿੱਤਾ ਧਨ ਦੌਲਤ ਵੱਲੋਂ ਕੋਈ ਕਮੀ ਨਹੀਂ, ਪਰ ਅਸਲ ਵਿੱਚ ਸੱਚੀ ਦੌਲਤ ਨਾ ਹੋਣ ਕਾਰਨ ਆਤਮਾ ਅਤੇ ਮਨ ਭੂਤ ਦੀ ਤਰ੍ਹਾਂ ਉਹ ਫਟਕਦਾ ਕਲਪਦਾ ਪਿਆਰਿਓ ਤੜਫ ਰਿਹਾ ਹੁੰਦਾ। ਦਿਨ ਰਾਤ ਵਿਰਲਾਪ ਚੱਲ ਰਹੇ ਨੇ ਅਤੇ ਸਤਿਗੁਰੂ ਜੀ ਆਖਦੇ ਨੇ ਜਿੱਥੇ ਦੋ ਚੀਜ਼ਾਂ ਆ ਜਾਣਗੀਆਂ, ਸੇਵਾ ਅਤੇ ਸਿਮਰਨ, ਉੱਥੇ ਕੀ ਕਿਹੜੀ ਕਲਾ ਵਰਤੇਗੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਵਰਤਾਈ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕੁਰਾਂ ਦਾ ਇੱਕ ਬਚਨ ਏ, ਬਹੁਤ ਪਿਆਰ ਨਾਲ ਅਸੀਂ ਸੁਣਦੇ ਪੜ੍ਹਦੇ ਹਾਂ। ਕਹਿਣ ਲੱਗੇ ਜਿਸ ਘਰ ਦੇ ਅੰਦਰ ਸੇਵਾ ਅਤੇ ਸਿਮਰਨ ਦੋਵੇਂ ਚੀਜ਼ਾਂ ਹੋਣ, ਉਹ ਘਰ ਘਰ ਨਹੀਂ ਰਹੇਗਾ, ਬਿਲਡਿੰਗ ਉਹੀ ਰਹੇਗੀ, ਉਹਦਾ ਨਾਂ ਬਦਲ ਜਾਏਗਾ, ਉਹਦੇ ਰਹਿਣ ਵਾਲਿਆਂ ਦੇ ਹਾਲਾਤ ਬਦਲ ਜਾਣਗੇ। ਉਹਦਾ ਨਾਂ ਰੱਖ ਦਿੱਤਾ ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਉੱਥੇ ਪਿਆਰਿਓ ਧਰਮਸਾਲ ਬਣੇਗੀ, ਜਿਵੇਂ ਇੱਥੇ ਹੁਣ ਸਤਿਗੁਰੂ ਜੀ ਦੀ ਧਰਮਸਾਲ ਵਿੱਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ, ਉਹਦੀਆਂ ਸਿਫਤਾਂ, ਉਹਦੇ 'ਚੋਂ ਖੁਸ਼ੀਆਂ ਮਿਲਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਉਹਨਾਂ ਘਰਾਂ ਦੇ ਅੰਦਰ ਸਦਾ ਹੀ ਖੁਸ਼ੀਆਂ ਅਤੇ ਖੇੜੇ ਤੁਸੀਂ ਤੱਕ ਲਓਗੇ ਜਿਸ ਘਰ ਅੰਦਰ ਉਹਦੀ ਯਾਦ ਆ ਗਏ। ਮੈਂ ਤਾਂ ਕਈ ਵਾਰਾਂ ਕਿਹਾ ਕਰਦਾ ਵਾਂ, ਪ੍ਰੋਫੈਸਰ ਪੂਰਨ ਸਿੰਘ ਨੇ ਦੀ ਵਿਆਖਿਆ ਆਪਣੇ ਅਨੋਖੇ ਢੰਗ ਨਾਲ ਕੀਤੀ। ਉਹਦਾ ਜੀਵਨ ਆਪਣਾ ਅਮਲੀ ਸੀ, ਗੱਲਾਂ ਨਹੀਂ ਸਨ, ਕਹਿਣਾ ਕੁਝ ਹੋਰ ਅਤੇ ਕਰਨਾ ਕੁਝ ਹੋਰ। ਉਹ ਜੋ ਕਹਿੰਦਾ ਏ ਉਹ ਕਰਦਾ ਏ, ਸਤਿਗੁਰੂ ਜੀ ਦਾ ਪਿਆਰਾ ਸੀ ਅਤੇ ਉਹਦੇ ਕੋਲ ਕੋਈ ਨਾ ਕੋਈ ਰੱਬ ਦੇ ਪਿਆਰੇ ਆਉਂਦੇ ਰਹਿੰਦੇ। ਜਦੋਂ ਕੋਈ ਰੱਬ ਨਾਲ ਜੁੜੇਗਾ ਨਾ ਤਾਂ ਪਿਆਰਿਓ ਸੁਭਾਵਕ ਹੈ, ਉਹਦੇ ਕੋਲ ਰੱਬ ਨੂੰ ਪਿਆਰ ਕਰਨ ਵਾਲੀਆਂ ਆਤਮਾ ਪਹੁੰਚਣਗੀਆਂ। ਪਰ ਉਹਨਾਂ ਜ਼ਰੂਰੀ ਨਹੀਂ ਭਾਈ ਤੁਸੀਂ ਸਿੱਖ ਹੋ ਅਤੇ ਤੁਹਾਡੇ ਕੋਲ ਸਿੱਖ ਹੀ ਆਉਣਗੇ। ਕਿਸੇ ਵੀ ਧਰਮ ਅਤੇ ਮਜ਼ਹਬ ਨਾਲ ਸੰਬੰਧਿਤ ਕੋਈ ਰੱਬ ਦਾ ਪੰਧ ਹੀ ਹੋਏ ਸਹੀ, ਉਹ ਤੁਹਾਡੇ ਦੁਆਲੇ ਇਕੱਠਾ ਹੋਏਗਾ। ਤੁਹਾਡਾ ਵੀ ਅੰਦਰ ਸੁਭਾਵਕ ਕੀ ਉਸ ਆਤਮਾ ਕੋਲ ਜਾ ਕੇ ਟਿਕੇਗਾ ਜਿੱਥੇ ਕੋਈ ਉਹਦੀ ਯਾਦ ਜੁੜਿਆ ਏ। ਗੁਰੂ ਸਾਹਿਬ ਨੇ ਸਾਨੂੰ ਤਾਂ ਵੈਸੇ ਹੋਰ ਕਿਰਪਾ ਕੀਤੀ ਏ, ਸਾਡੇ ਦਿਲ ਦਾ ਵਿਹੜਾ ਬਹੁਤ ਖੁੱਲ੍ਹਾ ਬਣਾਇਆ ਨੇ, ਪਰ ਇਹ ਵੱਖਰੀ ਗੱਲ ਏ, ਅਸੀਂ ਫਿਰ ਤੰਗ ਦਿਲ ਹੁੰਦੇ ਜਾਂਦੇ ਹਾਂ। ਸਾਧ ਸੰਗਤ, ਗੁਰੂ ਨੇ ਤਾਂ ਕਿਹਾ ਸੀ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ, ਕਹੋ ਕਬੀਰ ਸੰਸਾਰ ਕੀ ਅੰਤ ਪਰਮ ਗਤ ਪਾਏ। ਕੋਈ ਵਾਹਿਗੁਰੂ ਨੂੰ ਚੇਤਾ ਕਰੇ, ਕਿਹੜੇ ਢੰਗ ਨਾਲ ਕੋਈ ਯਾਦ ਕਰ ਰਿਹਾ ਹੈ ਮਸਲਾ ਇਹ ਨਹੀਂ, ਪਰ ਜਿਹੜਾ ਉਸ ਵਾਹਿਗੁਰੂ ਨਾਲ ਚਿੱਤ ਲਾ ਕੇ ਉਸ ਨੂੰ ਯਾਦ ਕਰ ਰਿਹਾ ਹੈ ਕਿਸੇ ਵੀ ਢੰਗ ਤਰੀਕੇ ਨਾਲ, ਸਤਿਗੁਰ ਕਹਿੰਦੇ ਸ਼ੱਕ ਨਾ ਕਰਿਆ ਜੇ ਉਹਨੂੰ ਪਰਮ ਗਤੀ ਅਵਸ਼ ਮਿਲੇਗੀ। ਪ੍ਰੋਫੈਸਰ ਪੂਰਨ ਸਿੰਘ ਦੇ ਘਰ 5-7 ਮਹਾਤਮਾ ਆ ਗਏ, ਕਿਸੇ ਦੇ ਗੇਰੂਏ ਰੰਗ ਦੇ ਕੱਪੜੇ ਨੇ, ਕਿਸੇ ਦੇ ਚਿੱਟੇ ਨੇ, ਕਿਸੇ ਦੇ ਨੀਲੇ ਕਾਨ। ਕੋਈ ਨਾ ਕੋਈ ਰੋਜ਼ ਹੀ ਆਉਂਦੇ ਰਹਿਣਾ, ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਸੰਬੰਧ ਵਿੱਚ ਗੁਰਬਾਣੀ 'ਚ ਬਚਨ ਆਉਂਦੇ ਨੇ ਨਾ, ਇੱਕ ਦੋ ਮੰਦਰ, ਇੱਕ ਦੋ ਬਾਟ, ਇੱਕ ਦੋ ਸਾਧੂ ਘਰ ਆ ਕੇ ਬੈਠੇ ਨੇ, ਇੱਕ ਦੋ ਰਸਤੇ 'ਚ ਹੋਰ ਤੁਰੇ ਆਉਂਦੇ ਨੇ, ਅਜੇ ਉਹਨਾਂ ਨੂੰ ਤੋਰਿਆ ਨਹੀਂ, ਹੋਰ ਦੋ ਚਾਰ ਆ ਜਾਂਦੇ ਨੇ, ਸੇਵਾ ਚੱਲਦੀ ਰਹਿਣੀ। ਘਰ ਅੰਦਰ ਪ੍ਰੋਫੈਸਰ ਪੂਰਨ ਸਿੰਘ ਕੋਲ ਆਏ, ਉਹਨਾਂ ਨੇ ਬੜੇ ਪਿਆਰ ਨਾਲ ਦੋ ਚਾਰ ਦਿਨ ਰੱਬ ਦੀਆਂ ਬਾਤਾਂ ਕੀਤੀਆਂ। ਉਹਨਾਂ ਨੂੰ ਕੰਮ ਪੈ ਗਿਆ, ਕਿਧਰੇ ਜਾਣਾ ਸੀ ਇੱਕ ਅੱਧੇ ਦਿਨ ਲਈ, ਮਹਾਤਮਾ ਨੂੰ ਟਿਕਾ ਕੇ ਚਲੇ ਗਏ। ਪਰ ਪੂਰਨ ਸਿੰਘ ਜੀ ਦੇ ਬਾਪ ਨੂੰ ਇਹ ਕੁਝ ਚੰਗਾ ਨਹੀਂ ਸੀ ਲੱਗਦਾ, ਵੀ ਰੋਜ਼ ਹੀ ਕੋਈ ਨਾ ਕੋਈ ਮਹਾਤਮਾ ਤੁਰੇ ਆਉਣ, ਇਹ ਆਖਿਰਕਾਰ ਗ੍ਰਸਤੀਆਂ ਦਾ ਘਰ ਹੈ, ਕਿੰਨਾ ਕੁ ਚਿਰ ਕੰਮ ਚੱਲੇਗਾ। ਇਹ ਤਾਂ ਮਨੁੱਖ ਦੀ ਆਪਣੀ ਤੰਗ ਦਿਲੀ ਦੀ ਸੋਚ, ਇਹਨ ਸੋਝੀ ਨਹੀਂ ਹੈ ਪਿਆਰਿਓ। ਖਾਸ ਕਰਕੇ ਸਤਿਗੁਰੂ ਦਾ ਸਿੱਖ ਨੂੰ ਤਾਂ ਕਦੇ ਐਸਾ ਸੋਚਣਾ ਹੀ ਨਹੀਂ ਚਾਹੀਦਾ। ਇਹਦੀ ਤਾਂ ਅਰਦਾਸ ਹੀ ਹੁੰਦੀ ਏ, ਦਾਣਾ ਪਾਣੀ ਸਤਿਗੁਰੂ ਕਾ, ਟਹਿਲ ਪਾਣੀ ਸਿੱਖਾਂ ਸੇਵਕਾਂ ਦੀ। ਜਿਸ ਘਰ ਵਿੱਚੋਂ ਰੱਬ ਦੇ ਪਿਆਰੇ ਛਕਣਗੇ, ਉਸ ਘਰ ਵਿੱਚ ਰੱਬ ਬਰਕਤਾਂ ਬਹੁਤ ਪਾਉਂਦਾ ਏ। ਦੂਸਰੀ ਅਸਲੀਅਤ ਇਹ ਵੀ, ਰੱਬ ਭੇਜਦਾ ਹੀ ਉੱਥੇ ਵੇ ਪਿਆਰਿਆਂ ਨੂੰ ਜਿੱਥੇ ਉਹਨੇ ਬਰਕਤਾਂ ਪਾਉਣੀਆਂ ਖੁਆਉਣ। ਸਤਿਸੰਗਿਓ, ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਪੂਰਨ ਸਿੰਘ ਚਲੇ ਗਏ, ਪਿਓ ਨੂੰ ਚੰਗਾ ਨਹੀਂ ਲੱਗਦਾ। ਜਦੋਂ ਨਾ ਲੱਗਾ, ਇਹਨੇ ਆਖਿਆ ਪੂਰਨ ਸਿੰਘ ਘਰ ਨਹੀਂ ਤਾਂ ਚਲੋ ਖੁਆਉਣ। ਮਹਾਤਮਾ ਨੂੰ ਬੜੇ ਪਿਆਰ ਨਾਲ ਜਾ ਕੇ ਢੰਗ ਨਾਲ ਗੱਲ ਵਲਾ ਕੇ ਕਹਿਣ ਲੱਗਾ ਸੀ, ਗ੍ਰਸਤੀਆਂ ਤੁਹਾਨੂੰ ਵੀ ਕੰਮ ਨੇ, ਤੁਸੀਂ ਹੋਰ ਕਿਧਰੇ ਜਾ ਕੇ ਭਾਗ ਲਾਓ, ਅਸੀਂ ਆਪਣੇ ਬਾਲ ਬੱਚੇ ਪਾਲਣੇ ਨੇ। ਸਮਝ ਗਏ ਇਹ ਨਹੀਂ ਚਾਹੁੰਦਾ। ਦੋ ਚਾਰ ਚਲੇ ਗਏ, ਇੱਕ ਦੋ ਰਹਿ ਗਏ। ਉਹਨੇ ਵੇਖਿਆ ਪੂਰਨ ਸਿੰਘ ਆ ਗਿਆ, ਉਹਨੇ ਕੁਝ ਨਹੀਂ ਕਿਹਾ। ਉਹ ਦੂਸਰਿਆਂ ਦੋਵਾਂ ਨੂੰ ਵੀ ਬਚਾ ਕੇ ਉਹਦੇ ਤੋਂ, ਉਹਨਾਂ ਨੂੰ ਕਹਿੰਦਾ ਹੈ ਵੀ ਜਿਹੜੀ ਕੱਲ੍ਹ ਗੱਲ ਕਹੀ ਸੀ ਦੂਸਰਿਆਂ ਨੂੰ, ਤੁਹਾਡੀ ਸਮਝ ਨਹੀਂ ਪਈ? ਉਹਨੂੰ ਗੁੱਸਾ ਸੀ ਅੰਦਰੋਂ। ਉਹਨੇ ਆਖਿਆ ਦੇਖੋ ਜੇ ਨਹੀਂ ਪਈ ਤਾਂ ਸਮਝਾ ਦਿੰਦੇ ਹਾਂ। ਉਹ ਕਹਿੰਦੇ ਸਮਝ ਗਏ, ਚਲੇ ਗਏ। ਪਰ ਪੂਰਨ ਸਿੰਘ ਬੜਾ ਅਲਬੇਲਾ ਜਿਹਾ ਆਦਮੀ ਸੀ, ਬੇਪਰਵਾਹ ਜਿਹਾ, ਉਹਨੂੰ ਪਤਾ ਨਹੀਂ ਇਹ ਅੰਦਰ ਉਹਦੇ ਕਿਹੜੀ ਰੌਂ ਸੀ। ਚਲੇ ਗਏ, ਕੁਝ ਨਹੀਂ ਬੋਲਿਆ। ਬਾਪ ਖੁਸ਼, ਅੱਜ ਪੂਰਨ ਸਿੰਘ ਨੇ ਕੁਝ ਨਹੀਂ ਕਿਹਾ। ਪਰ ਜਦੋਂ ਚਲੇ ਗਏ, ਉਹਨੇ ਸਾਰੇ ਘਰ ਦਾ ਸਮਾਨ ਇਕੱਠਾ ਕੀਤਾ ਆਪਣੇ ਖਰਚੀ, ਉਹਨੂੰ ਲਾਈ ਅੱਗ, ਅਤੇ ਕਿਸੇ ਦੀ ਹਿੰਮਤ ਨਹੀਂ ਸੀ ਉਹਨੂੰ ਰੋਕਣ ਦੀ ਪਰਿਵਾਰ ਦੇ। ਜਦੋਂ ਘਰ ਦਾ ਸਮਾਨ ਸੜੇ ਨਾ ਸਾਰਾ, ਮਿੱਤਰ ਸੀ ਦਾ ਖੁਦਾ ਦਾਦ, ਉਹਨੂੰ ਕਹਿੰਦੇ ਚਲੋ ਖੁਦਾ ਦਾਦ ਜੀ, ਅੱਜ ਪ੍ਰਸ਼ਾਦਾ ਤੁਹਾਡੇ ਘਰ ਪੱਕੇਗਾ, ਉੱਥੇ ਛਕਾਂਗੇ। ਕਹਿਣ ਲੱਗੇ ਠੀਕ ਏ, ਪਰ ਮੈਨੂੰ ਇਹ ਤਾਂ ਦੱਸ, ਤੂੰ ਆ ਲੋਕ ਘਰ ਬਣਾਉਂਦੇ ਨਹੀਂ, ਤੂੰ ਘਰ ਸਾੜ ਕੇ ਰੱਖ ਦਿੱਤਾ ਸਮਾਨ, ਇਹ ਦੇਖ ਇਹ ਕੋਈ ਚੰਗਾ ਕੰਮ ਕੀਤਾ ਏ, ਘਰ ਕਿਉਂ ਸਾੜਿਆ ਏ? ਚਲੋ ਘਰ ਤੇਰਾ ਤੂੰ ਜਾਣੇ, ਪਰ ਹੁਣ ਇਸ ਘਰ ਵਿੱਚ ਰੋਟੀ ਕਿਉਂ ਨਹੀਂ ਪੱਕੇਗੀ? ਮੇਰੇ ਘਰ ਕਿਉਂ ਪੱਕੇਗੀ? ਤੇਰਾ ਮੇਰਾ ਘਰ ਦੋ ਨਹੀਂ, ਅੱਗੇ ਵੀ ਰੋਜ਼ ਛਕਦੇ। ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਇਸ ਘਰ ਵਿੱਚ ਪ੍ਰਸ਼ਾਦਾ ਕਿਉਂ ਨਹੀਂ ਅਤੇ ਮੇਰੇ ਘਰ ਅੱਜ ਕਿਉਂ? ਉਹਨੇ ਇੱਕੋ ਜਵਾਬ ਦਿੱਤਾ, ਕਹਿੰਦੇ ਤੂੰ ਜਾਣਦਾ ਏ ਸ਼ਮਸ਼ਾਨ ਘਾਟ ਦੇ ਅੰਦਰ ਕਦੇ ਰੋਟੀਆਂ ਨਹੀਂ ਪੱਕਦੀਆਂ, ਰੋਟੀਆਂ ਪ੍ਰਸ਼ਾਦੇ ਘਰਾਂ 'ਚ ਪੱਕਦੇ ਨੇ। ਕਹਿੰਦੇ ਮੇਰਾ ਸਤਿਗੁਰੂ ਕਹਿੰਦਾ ਜਿਸ ਘਰ ਅੰਦਰ ਸੇਵਾ ਅਤੇ ਸਿਮਰਨ ਵਾਲਿਆਂ ਦਾ ਨਿਰਾਦਰ ਹੋ ਜਾਵੇ, ਇਹ ਦੋ ਚੀਜ਼ਾਂ ਨਿਕਲ ਜਾਣ, ਉਹ ਘਰ ਸ਼ਮਸ਼ਾਨ ਭੂਮੀ ਬਣਦਾ ਏ। ਕਹਿਣ ਲੱਗੇ ਅੱਜ ਇਸ ਕਰੋ, ਰੱਬ ਦੇ ਪਿਆਰਿਆਂ ਦਾ ਨਿਰਾਦਰ ਹੋ ਗਿਆ ਏ, ਸੇਵਾ ਨੂੰ ਤੱਕਿਆ ਏ, ਇਹ ਅੱਜ ਮੈਨੂੰ ਘਰ ਨਹੀਂ ਸ਼ਮਸ਼ਾਨ ਘਾਟ ਨਜ਼ਰ ਆਉਂਦਾ ਏ, ਇੱਥੇ ਪ੍ਰਸ਼ਾਦੇ ਨਹੀਂ, ਪ੍ਰਸ਼ਾਦੇ ਤਾਂ ਘਰਾਂ 'ਚ ਪੱਕਦੇ ਨੇ। ਸਤਿਸੰਗਿਓ, ਸਾਡੇ ਲਈ ਇੱਕ ਬਹੁਤ ਵੱਡਾ ਸੰਦੇਸ਼, ਉਹ ਜੋ ਕੁਝ ਸਤਿਗੁਰੂ ਕਹਿੰਦੇ ਉਹ ਅਮਲੀ ਤੌਰ 'ਤੇ ਨਿਭਾਉਂਦਾ ਸੀ। ਇੱਥੇ ਪਿਆਰਿਓ, ਜ਼ਰੂਰੀ ਨਹੀਂ ਹੁੰਦਾ ਕੋਈ ਘਰ ਕਿਸੇ ਦਾ ਬਾਹਰੋਂ ਸਮਾਨ ਸੜਨਾ, ਸਤਿਗੁਰੂ ਕਹਿੰਦੇ ਉੱਥੇ ਦੈਵੀ ਗੁਣ ਸੜ ਜਾਂਦੇ ਨੇ, ਜਿੱਥੇ ਸੇਵਾ ਸਿਮਰਨ ਨਾ ਹੋਣ। ਤੁਸੀਂ ਆਖੋਗੇ ਕਿੱਥੇ ਲਿਖਿਆ, ਆਪ ਜੀ ਰੋਜ਼ ਪੜ੍ਹਦੇ ਹੋ ਰਹਿਰਾਜ ਸਾਹਿਬ ਜੀ ਦੇ ਅੰਦਰ, ਸਤਿਗੁਰੂ ਪਿਤਾ ਮਹਾਰਾਜ ਜੀ ਆਖਦੇ ਨੇ ਨਾ, ਮਨ ਏਕ ਨ ਚੇਤਸ ਮੂੜ ਮਨਾ। ਉਹ ਮੂਰਖ ਮਨਾ, ਤੂੰ ਕਿਉਂ ਨਹੀਂ ਚੇਤਾ ਕਰਦਾ ਇੱਕ ਨੂੰ, ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਨੂੰ ਭੁੱਲਿਆ ਏ ਨਾ, ਤੇਰੇ ਗੁਣ ਗਲੀ ਜਾ ਰਹੇ ਨੇ, ਸੜੀ ਜਾ ਰਹੇ ਨੇ, ਜਿਹੜੇ ਰੱਬ ਨੇ ਤੈਨੂੰ ਦੇਖ ਕੇ ਘੱਲਿਆ ਸੀ। ਰੱਬ ਨੂੰ ਚੇਤਾ ਕਰੀਏ ਤੇ ਗੁਣਾਂ ਵਿੱਚ ਵਾਧਾ ਹੁੰਦਾ ਏ, ਭੁੱਲ ਜਾਈਏ ਤੇ ਪਹਿਲੇ ਜਿਹੜੇ ਰੱਬ ਨੇ ਦੇਖ ਕੇ ਘੱਲਿਆ ਦੈਵੀ ਗੁਣ, ਉਹ ਸੜ ਮੁੱਕ ਜਾਂਦੇ ਨੇ, ਸੰਤੋਖ ਨਹੀਂ ਰਹਿੰਦਾ, ਸੀਲ ਸੁਭਾਅ ਨਹੀਂ ਜੇ ਰਹਿੰਦਾ, ਧੀਰਜ ਮੁੱਕ ਜਾਂਦੀ ਹੈ। ਪਿਆਰਿਓ, ਅੰਦਰ ਦ੍ਰਿਸ਼ਟੀ ਦੇ ਸਾਰਿਆਂ ਨੂੰ ਇੱਕੋ ਜਿਹੀ ਨਿਗਾਹ ਵੇਖਣ ਵਾਲੀ ਉਹ ਬਿਰਤੀ ਭੰਗ ਹੋ ਜਾਂਦੀ ਏ। ਬੰਦਾ ਵੱਡ ਪੈਂਦਾ ਹੈ ਕਿਸੇ ਨਾ ਕਿਸੇ ਨੂੰ ਨਫ਼ਰਤ ਕਰਨ ਲਈ, ਕਿਸੇ ਨੂੰ ਮਾੜਾ ਕਹਿਣ ਲਈ, ਇਹਦਾ ਮਨ ਉਤਾਵਲਾ ਹੀ ਖੋਇਆ ਰਹੇਗਾ। ਇਹਨੂੰ ਹੀ ਤਾਂ ਆਖਦੇ ਨੇ ਦੈਵੀ ਗੁਣਾਂ ਦਾ ਸੜਨਾ, ਸ਼ੁਭ ਗੁਣ ਅੰਦਰ ਨਾ ਰਹਿਣੇ। ਸਤਿਗੁਰੂ ਜੀ ਆਖਦੇ ਨੇ, ਪਰ ਇੱਕ ਮੇਰੇ ਸਤਿਗੁਰੂ ਜੀ ਦੇ ਘਰ ਇੱਕੋ ਕਲਾ ਜੇ। ਕੋਈ ਆਦਮੀ ਨਾ ਦੁਨੀਆਂ ਦੇ ਅੰਦਰ ਰੱਬ ਨੂੰ ਭੁੱਲ ਭੁੱਲ ਕੇ ਜਿੰਨੇ ਵੀ ਉਹ ਮਾੜੇ ਕਰਮ ਕਰ ਸਕਦਾ ਉਹ ਘਰ ਬੈਠੇ, ਕੋਈ ਰਹਿ ਨਾ ਜਾਵੇ ਮਾੜਾ ਕਰਮ, ਜਿੰਨੇ ਕੁ ਉਹਦੇ ਘੇਰੇ ਵਿੱਚ ਆਏ ਨੇ ਘਰ ਲੈ ਸੜ ਜਾਵੇ ਉਹਦਾ ਅੰਦਰ ਸਾਰਾ ਮਨ ਕਲਪਿਆ ਪੁੱਜਿਆ ਹੋਵੇ, ਕੋਈ ਆਦਮੀ ਉਹਦੇ ਨੇੜੇ ਨਾ ਟੁੱਕਦਾ ਹੋਵੇ। ਗੁਰੂ ਕੇ ਪਿਆਰਿਓ, ਗੁਰਬਾਣੀ ਦੀ ਇੱਕ ਭਾਸ਼ਾ ਹੈ ਮਨੂਰ। ਮਨੂਰ ਜਦੋਂ ਕੋਈ ਲੋਹਾ ਜਿਵੇਂ ਸੜ ਜਾਵੇ, ਕਹਿੰਦੇ ਕਿਸੇ ਕੰਮ ਦਾ ਨਹੀਂ ਖੁਆਉਣ, ਕਹਿਣ ਲੱਗੇ ਕਿਸੇ ਦਾ ਮਾਨਣਾ ਔਗਣ ਕਰਕੇ ਉਸ ਮਨੂਰ ਵਰਗਾ ਬਣ ਜਾਵੇ, ਜਿਹੜਾ ਕਿ ਲੋਹਾ ਵੀ ਨਾ ਚੰਗਾ ਰਵੇ, ਪਰ ਜੇ ਉਹਨੂੰ ਵੀ ਪਾਰਸ ਦੀ ਸ਼ੋਅ ਮਿਲ ਜਾਏ ਤਾਂ ਸੱਚੀ ਮੁੱਚੀ ਸੋਨਾ ਬਣ ਜਾਂਦਾ ਹੈ। ਉਹ ਤਾਂ ਖੁਰੇ ਕਿਸੇ ਬਣਦਾ ਵੇਖਿਆ ਕਿ ਨਹੀਂ। ਸਤਿਗੁਰੂ ਕਹਿੰਦੇ ਜੇ ਕੋਈ ਆਦਮੀ ਅੰਤਾਂ ਦੇ ਪਾਪ ਕਮਾਉਣ ਤੋਂ ਬਾਅਦ ਪੂਰੇ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਆ ਕੇ ਪਿਆਰਿਓ ਆਖਦੇ ਇਹ ਦਾਤਾ ਮੈਨੂੰ ਬਖਸ਼ ਕੇ ਅੱਗੋਂ ਤੋਂ ਸੁੰਦਰ ਜੀਵਨ ਦੇ, ਮੇਰੇ ਸਤਿਗੁਰੂ ਉਸ ਜਿਹਦੇ ਤਮਾਮ ਔਗਣ ਸੜ ਗਏ ਨੇ ਉਹਦੇ ਅੰਦਰ ਫਿਰ ਵੀ ਕੋਈ ਗੁਣ ਇੱਕ ਬਚਿਆ ਏ। ਸਤਿਗੁਰੂ ਜੀ ਆਪਣੀ ਮਿਹਰ ਨਾਲ ਨਾਮ ਜਪਾ ਕੇ ਉਸ ਬਚੇ ਹੋਏ ਕਿਣਕਾਂ ਮਾਤਰ ਨੂੰ ਇੰਨੇ ਗੁਣਾਂ ਨਾਲ ਭਰ ਦੇਣਗੇ, ਉਸ ਦਾ ਜੀਵਨ ਕੰਚਨ ਵਰਗਾ ਕੀਮਤੀ ਬਣਾ ਦੇਣਗੇ। ਕੇਵਲ ਸਤਿਗੁਰੂ ਜੀ ਦੁਨੀਆਂ 'ਤੇ ਸਾਡਾ ਇੱਕ ਔਗਣ ਵੇਖ ਲੈ ਮੁੜ ਕੇ ਘਰ ਨਹੀਂ ਕਵੜਨ ਦਿੰਦਾ, ਸਾਡਾ ਇੱਕੋ ਗਲਤੀ ਲੱਗ ਜੇ ਕਹਿੰਦੇ ਜ਼ਿੰਦਗੀ ਭਰ ਲਈ ਬਸ ਸਾਡੀ ਬੋਲ ਚਾਲ ਬੰਦ ਪਈ, ਤੇਰਾ ਘਰ ਵੱਖਰਾ ਅਤੇ ਵੱਖਰਾ ਸਾਡਾ। ਇਹ ਕੇਵਲ ਗੁਰੂ ਹੀ ਏ ਜਿਹੜਾ ਸਾਡੇ ਕਰੋੜਾਂ ਔਗਣਾਂ ਨੂੰ ਵੇਖ ਕੇ ਵੀ ਇਹ ਨਹੀਂ ਕਹਿੰਦਾ ਘਰੋਂ ਚਲਾ ਜਾਓ, ਫਿਰ ਵੀ ਕਹਿੰਦਾ ਪਿਆ ਮਨੂਰ ਕੰਚਨ ਫਿਰ ਖੋਵੇ ਜੇ ਗੁਰ ਮਿਲੇ ਤਨੇਖਿਆ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਖਾ। ਮੇਰਾ ਸਤਿਗੁਰੂ ਪੂਰਾ ਮਿਲ ਜਾਵੇ ਉਹ ਫਿਰ ਇੱਕ ਨਾਮ ਨਾਲ ਔਗਣਾਂ ਨੂੰ ਭਜਾ ਦਿੰਦਾ ਏ, ਗੁਣ ਪ੍ਰਗਟ ਕਰ ਦਿੰਦੇ ਨੇ ਇੰਨੇ ਕੋ, ਫਿਰ ਆਦਮੀ ਉਹ ਗੁਣਾਂ ਵਾਲਾ ਬਣ ਕੇ ਇਸ ਜਗਤ ਅੰਦਰ ਸੁੱਖ ਮਾਣਦਾ ਏ। ਮੇਰੇ ਸਤਿਗੁਰੂ ਗੁਰੂ ਨਾਨਕ ਪਿਤਾ ਜੀ ਦੇ ਘਰ ਦੀਆਂ ਵਡਿਆਈਆਂ ਅਪਰ ਅਪਾਰ ਨੇ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪੈ ਸਕਦਾ। ਪਿਆਰਿਓ, ਮੇਰੇ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਏ, ਸਾਹਿਬ ਕਹਿੰਦੇ ਘਰ ਧਰਮਸ਼ਾਲਾ ਬਣਾਈਏ, ਸ਼ਮਸ਼ਾਨ ਘਾਟ ਨਾ ਇਹਨੂੰ ਬਣਨ ਦੇਈ ਏ। ਇਹਨਾਂ ਘਰਾਂ ਦੇ ਅੰਦਰ ਬੈਕੁੰਠ ਧਾਮ ਅਤੇ ਰੱਬ ਦੇ ਪਿਆਰਿਆਂ ਦੀਆਂ ਠੰਡੀਆਂ ਹਵਾਵਾਂ ਤੇ ਆਉਣ, ਪਰ ਇੱਥੋਂ ਸਾਧ ਸੰਗ ਕਲਪਨਾ ਦੀਆਂ ਬਿਰਲਾਪ ਦੀਆਂ ਹੋਕਿਆਂ ਭਰੀਆਂ ਆਵਾਜ਼ਾਂ ਨਾ ਕਿਸੇ ਘਰ ਵਿੱਚੋਂ ਆਉਣ। ਜੇ ਕੋਈ ਚਾਹੁੰਦਾ ਏ ਮੇਰੇ ਘਰ ਵਿੱਚੋਂ ਹੋਕੇ ਨਾ ਨਿਕਲਣ, ਸ਼ੁਕਰਾਨੇ ਦੇ ਗੀਤ ਨਿਕਲਣ, ਜੇ ਕੋਈ ਚਾਹੁੰਦਾ ਏ ਮੇਰੇ ਆਪਣੇ ਘਰ ਅੰਦਰ ਸੋਗ ਅਤੇ ਚਿੰਤਾ ਨਾ ਹੋਵੇ, ਮੇਰੇ ਘਰ ਖੁਸ਼ੀਆਂ ਅਤੇ ਵਧਾਈਆਂ ਦਾ ਮਾਹੌਲ ਬਣਿਆ ਰਵੇ, ਮੇਰੇ ਸਤਿਗੁਰੂ ਜੀ ਆਖਦੇ ਨੇ ਆ ਕੰਮ ਕਰ ਲਿਆ ਜੇ। ਉਹ ਕਹੇ ਵਾਹਿਗੁਰੂ ਦਾ ਸਿਮਰਨ ਅਤੇ ਸਤਿਗੁਰੂ ਜੀ ਦੇ ਚਰਨ ਪਕੜ ਕੇ ਰੱਖਣੇ, ਫਿਰ ਕੀ ਹੋਏਗਾ। ਸਾਹਿਬ ਕਹਿੰਦੇ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ। ਵਾਹਿਗੁਰੂ ਘਰ ਵਸਾ ਦਿੰਦੇ ਨੇ। ਗੁਰੂ ਰਾਮਦਾਸ ਸਾਹਿਬ ਨਾ ਇੱਕ ਜਗ੍ਹਾ 'ਤੇ ਗੁਰਬਾਣੀ ਅੰਦਰ ਇੱਕ ਸਿਰਲੇਖ ਆਸਾਵਰੀ ਮੁੱਖ ਰਾਗ ਨੇ 31 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਪਰ ਜਿਹੜੇ ਰਾਗ ਇਕੱਠੇ ਸਤਿਗੁਰਾਂ ਨੇ ਕੀਤੇ ਨੇ ਉਹ ਮਿਲਾਈਏ ਤਾਂ ਲਗਭਗ 60 ਤੱਕ ਗਿਣਤੀ ਪਹੁੰਚ ਜਾਂਦੀ ਏ। ਆਸਾ ਏ ਆਸਾਵਰੀ ਹੈ, ਬਸੰਤੇ ਬਸੰਤ ਖੰਡੋਲੇ, ਸੂਖੀ ਹੈ ਸੂਫੀ ਸੂਹੀ ਕਾਫੀ ਏ, ਸੂਖੀ ਲਲਤੇ ਗੌੜੀ 12 ਪ੍ਰਕਾਰ ਦੀ। ਇਹ ਸਾਰੇ ਰਾਗ ਵੱਖਰੇ ਵੱਖਰੇ ਆਸਾਵਰੀ ਵਿੱਚ ਨਾ ਗਰੀਬ ਨਿਵਾਜ ਪਿਤਾ ਮਹਾਰਾਜ ਇੱਕ ਮਿਹਰ ਕਰਦੇ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਦੇਖੋ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਵੀ ਸਾਡੇ ਘਰ ਵਸਣ, ਅਤੇ ਵਸਣ ਤੋਂ ਭਾਵ ਹੁੰਦਾ ਹੈ ਜਿੱਥੇ ਸੁੱਖ ਸ਼ਾਂਤੀ ਹੋਵੇ, ਸਾਡੇ ਘਰ ਦੇ ਸਾਜੋ ਸਮਾਨ ਬਾਲ ਬੱਚਿਆਂ ਤੋਂ ਭਰਾ ਭਾਵ ਇਹ ਹੁੰਦਾ ਹੈ ਨਾ ਸਾਰੇ ਅੰਦਰੋਂ ਖੁਸ਼ ਪ੍ਰਸੰਨ ਰਹਿਣ। ਸਾਹਿਬ ਕਹਿੰਦੇ ਦੇਖ ਤੂੰ ਇਹ ਸਾਰਾ ਕੁਝ ਕਰਨ ਲਈ ਮਿਹਨਤ ਵੀ ਕਰਦਾ, ਕੰਮਾਂ 'ਤੇ ਵੀ ਜਾਂਦਾ ਹੈ, ਬਾਲ ਬੱਚਿਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਘਰ ਲਿਆਉਂਦਾ ਹੈ, ਸੋਹਣੀਆਂ ਮੱਤਾਂ ਦੇਣਾ ਹੈ, ਪਰ ਤੇਰੇ ਯਤਨ ਕਰਨ ਦੇ ਬਾਵਜੂਦ ਬੱਚੇ ਵੀ ਤੇਰੇ ਕਹਿਣ ਤੋਂ ਕਈ ਵਾਰਾਂ ਬਾਹਰ ਹੋ ਜਾਂਦੇ ਨੇ। ਪਰਿਵਾਰ ਦੇ ਚਾਰ ਜੀ ਤੇਰੇ ਆਖੇ ਨਹੀਂ ਲੱਗਦੇ, ਤੂੰ ਹੋਰ ਦੁਖੀ ਹੋ ਜਾਂਦਾ। ਤੂੰ ਪੈਸਾ ਘਰ ਲਿਆਉਂਦਾ ਹੈ ਲਿਆਉਂਦਾ ਹੈ, ਪਰ ਕੋਈ ਢੰਗ ਬਣਦਾ ਹੈ ਉਹ ਗਵਾਚਣਾ ਸ਼ੁਰੂ ਹੋ ਜਾਂਦਾ ਹੈ, ਆਇਆ ਚਲਾ ਗਿਆ। ਪਰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਿ ਜੇ ਹੋਰ ਕੰਮ ਕਰੇ ਨਾ ਤਾਂ ਤੇਰਾ ਘਰ ਸਦਾ ਹੀ ਵੱਸਦਾ ਰਹੇਗਾ। ਤੂੰ ਘਰ ਵਸਾਉਣ ਲਈ ਨਾ ਇੱਕ ਆਵਾਜ਼ ਮਾਰਿਆ ਕਰ ਰੋਜ਼, ਉਹ ਆਵਾਜ਼ ਵਜਣੀ ਸਿਮਰਨ ਨਾਲ, ਬੰਦਗੀ ਨਾਲ। ਕਹਿੰਦੇ ਆਪ ਤੂੰ ਆਵਾਜ਼ ਮਾਰਨੀ ਏ, ਅਤੇ ਉਹ ਆਵਾਜ਼ ਤੂੰ ਮਾਰਨੀ ਆਪਣੇ ਮਨੂਏ ਨੂੰ। ਸਿਮਰਨ ਕਰ, ਮਨ ਨੂੰ ਆਵਾਜ਼ ਮਾਰ, ਇਹਨੂੰ ਕਹੋ ਮਨਾ ਕਿੱਧਰ ਤੁਰਿਆ ਫਿਰਦਾ, ਬਾਰ ਬਾਰ ਆਪਣੇ ਘਰ ਆ ਜਾ। ਸਾਹਿਬਾਂ ਨੇ ਕਰਮੇ ਦਿੱਤੇ, ਕਹਿੰਦੇ ਜਿਸ ਦਿਨ ਤੇਰਾ ਬਾਹਰ ਗਿਆ ਮਨ ਆਪਣੇ ਘਰ ਆ ਜਾਏਗਾ ਨਾ, ਬਸ ਉਸ ਦਿਨ ਇਸ ਘਰ ਨੂੰ ਭਾਗ ਲੱਗ ਜਾਣਗੇ। ਮਨ ਸਾਡਾ ਹੀ ਏ, ਪਰ ਸਾਡੇ ਹੀ ਨਹੀਂ ਘਰ ਰਹਿੰਦਾ ਤਾਂ ਉਜੜੇ ਰਹਿੰਦੇ ਹਾਂ। ਤੁਹਾਡਾ ਸਾਡਾ ਘਰ ਹੋਵੇ, ਬਾਹਰਲਾ ਘਰ, ਉਸ ਘਰ ਵਿੱਚ ਆਪਾਂ ਕਦੇ ਰਹੀਏ ਹੀ ਨਾ, ਨਾ ਉਸ ਘਰ ਲਈ ਕੋਈ ਮਿਹਨਤ ਕਰੀਏ ਵਸਾਉਣ ਲਈ, ਉਦੋਂ ਹੀ ਤੁਰੇ ਫਿਰੀਏ, ਕਦੇ ਕਿਹੜੇ ਸ਼ਹਿਰ ਕਦੇ ਕਿਹੜੇ ਸ਼ਹਿਰ। ਉਸ ਘਰ ਵਿੱਚ ਉਜਾੜ ਪੈ ਜਾਏਗੀ, ਕਮਾਈ ਨਹੀਂ ਆਈ। ਸਾਹਿਬ ਕਹਿੰਦੇ ਜਿਹੜਾ ਮਨ ਨਾ ਸਾਡਾ, ਇਹ ਸਾਡਾ ਹੈ ਮਨ, ਪਰ ਸਾਡੇ ਘਰ ਲਈ ਕੁਝ ਵੀ ਨਹੀਂ ਕਰਦਾ, ਤੁਰਿਆ ਫਿਰਦਾ ਲੋਕਾਂ ਵੱਲ, ਇੱਥੇ ਬੈਠੇ ਹਾਂ ਅਤੇ ਬਾਹਰ ਦੌੜ ਜਾਏਗਾ, ਘਰ ਬੈਠੇ ਹਾਂ ਫਿਰ ਕਿਧਰੇ ਹੋਰ ਚਲਾ ਜਾਏਗਾ, ਕੰਮ 'ਤੇ ਜਾਂਦੇ ਹੋ ਕਿਧਰੇ ਹੋਰ ਦੌੜ ਜਾਏਗਾ, ਇਹ ਤਾਂ ਘਰ ਆਇਆ ਹੀ ਨਹੀਂ ਕਿਰਦੇ ਘਰ ਅੰਦਰ। ਸਾਹਿਬ ਕਹਿੰਦੇ ਇਹਨੂੰ ਘਰ ਲਿਆਏਗਾ ਗੁਰੂ ਕਾ ਸ਼ਬਦ ਅਤੇ ਸਿਮਰਨ, ਉਹਦੇ ਤੋਂ ਇਲਾਵਾ ਇਹਨੇ ਘਰ ਨਹੀਂ ਆਉਣਾ, ਤੁਹਾਡੇ ਸਾਡੇ ਆਖੇ ਨਹੀਂ ਨਹੀਂ ਲੱਗਣਾ। ਬੜੇ ਬੜੇ ਲਾਂਦੇ ਇਸ ਦੁਨੀਆਂ ਤੋਂ ਕੂਚ ਕਰ ਗਏ। ਕਹਿੰਦੇ ਗੁਰੂ ਦੇ ਸ਼ਬਦ ਵਿੱਚ ਇਹਦੀ ਪਾਵਰ ਹੈ, ਤਾਕਤ ਹੈ। ਗੁਰੂ ਉਸ ਦੌੜ 'ਤੇ ਮਨ ਨੂੰ ਕਰ ਲਿਆਏਗਾ, ਤਾਂ ਹੀ ਤਾਂ ਸਤਿਗੁਰੂ ਜੀ ਆਖਦੇ ਨੇ ਵੱਧ ਤੋਂ ਵੱਧ ਬਾਣੀ ਪੜਿਆ ਕਰੀਏ, ਵੱਧ ਤੋਂ ਵੱਧ ਨਾਮ ਜਪਿਆ ਕਰੀਏ, ਮਨ ਘਰ ਆ ਜਾਵੇ। ਅਤੇ ਸਾਹਿਬਾਂ ਨੇ ਕਿਰਪਾ ਕੀਤੀ, ਹਜ਼ੂਰ ਨੇ ਆਖਿਆ ਦੇਖੋ ਇਸ ਮਨ ਨੂੰ ਕਰ ਲਿਆਉਣ ਲਈ ਇਹ ਪ੍ਰਦੇਸ਼ਾਂ 'ਚ ਤੁਰਿਆ ਫਿਰਦਾ ਰਹਿੰਦਾ, ਦੇਸ਼ ਸਾਡਾ ਸਰੀਰ, ਪਰਦੇਸ਼ ਇਹਦੇ ਤੋਂ ਭਰਾ ਰਹਿਣਾ। ਸਾਹਿਬ ਕਹਿੰਦੇ ਮੇਰੇ ਮਨ ਪਰਦੇਸੀ, ਤੇਰਾ ਮਨ ਨਹੀਂ ਮੇਰਾ ਮਨ ਕਹਿ ਰਹੇ ਨੇ, ਆਪਣੇ ਆਪ ਨੂੰ ਕਹੀਏ। ਹਜ਼ੂਰ ਕਹਿੰਦੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਆਖਦੇ ਮਨ ਪਰਦੇਸੀਆ ਘਰ ਆ ਜਾ। ਕਿਉਂ ਆਖਣ ਲੱਗੇ ਜੇ ਤੂੰ ਘਰ ਨਹੀਂ ਨਾ ਆਏਗਾ ਤੇ ਮੇਰੇ ਘਰ ਅੰਦਰ ਭਾਵੇਂ ਕਰੋੜਾਂ ਦੀ ਜਾਇਦਾਦ ਖੋਵੇ, ਮੈਂ ਸੁਖੀ ਨਹੀਂ ਜੇ ਵੱਸ ਸਕਣਾ। ਹਰ ਗੁਰੂ ਮਿਲਾਵੂ ਮੇਰੇ ਪਿਆਰੇ, ਘਰ ਵਸੈ ਖਰੇ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਏ। ਹਜ਼ੂਰ ਕਹਿੰਦੇ ਜਿੰਨਾ ਚਿਰ ਇਹ ਮਨ ਨੂੰ ਘਰ ਨਹੀਂ ਲਿਆਉਂਦੇ, ਇਹਨੂੰ ਲਿਆਏਗਾ ਵਾਹਿਗੁਰੂ ਅਤੇ ਗੁਰੂ ਕਾ ਸ਼ਬਦ। ਜਦੋਂ ਉਹ ਘਰ ਆ ਗਿਆ ਨਾ, ਉਹ ਲੈ ਕੇ ਆਇਆ, ਫਿਰ ਇਹ ਘਰ ਵੱਸ ਜਾਏਗਾ। ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਹਜ਼ੂਰ ਕਹਿੰਦੇ ਜੇ ਘਰ ਵਸਾਉਣ ਦਾ ਤਰੀਕਾ ਇਹ ਜੇ, ਹੋਰ ਕੋਈ ਤਰੀਕਾ ਨਹੀਂ ਜਿਹਦੇ ਨਾਲ ਮਨ ਘਰ ਆਵੇ ਅਤੇ ਵੱਸਦਾ ਰਸਦਾ ਰਹੇ। ਅਤੇ ਜਿਨ੍ਹਾਂ ਦੇ ਮਨ ਘਰ ਆ ਗਏ ਉਹਨਾਂ ਨੂੰ ਕੀ ਮਿਲਿਆ? ਉਹ ਕਹਿੰਦੇ ਸੁਖ ਸਾਗਰ ਗੁਰ ਪਾਇਆ ਤਾ ਸਹਿਸਾ ਸਗਲ ਮਿਟਾਇਆ, ਸੁੱਖਾਂ ਦਾ ਸਾਗਰ ਗੁਰੂ ਪ੍ਰਾਪਤ ਹੋ ਗਿਆ। ਹੁਣ ਸਹਿਸਾ ਕੋਈ ਨਹੀਂ ਸਤਿਗੁਰੂ ਨੇ ਰਹਿਣ ਦੇਣਾ, ਮਿਟਾ ਹੀ ਦੇਣੇ ਨੇ ਜ਼ਿੰਦਗੀ 'ਚ, ਕੋਈ ਸਹਿਸਾ ਕੋਈ ਸ਼ੱਕ ਸੁਭਾ ਰਹਿ ਨਹੀਂ ਜਾਏਗਾ। ਬਚਨ ਨੇ ਪਿਆਰਿਓ ਇਹ ਸਾਰਾ ਕੁਝ ਕਦੋਂ ਵਾਪਰੇਗਾ? ਹਰ ਕੇ ਨਾਮ ਕੀ ਵਡਿਆਈ, ਇਹ ਹੈ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ। ਨਾਮ ਜਪਾਂਗੇ ਰੱਬ ਦੀ ਵਡਿਆਈ ਕਰਾਂਗੇ, ਆਠ ਪੈਰ ਗੁਣ ਗਾਈ ਅੱਠੇ ਪੈਰ ਵਾਹਿਗੁਰੂ ਵੱਲ ਸਾਡਾ ਧਿਆਨ ਰਵੇ, ਉਹਦੇ ਗੁਣ ਗਾਉਂਦੇ ਰਹੀਏ। ਕਈ ਵਾਰ ਅਸੀਂ ਸੋਚਦੇ ਹਾਂ ਅੱਠੇ ਪੈਰ ਸੌਣਾ ਨਹੀਂ, ਅਸੀਂ ਕੰਮ ਨਹੀਂ ਕਰਨੇ, ਗੱਲਬਾਤ ਨਹੀਂ ਕਰਨੀ। ਕਿਵੇਂ ਆਖਦੇ ਹੋ ਅੱਠੇ ਪੈਰ ਗੁਣ ਗਾਓ? ਅੱਠੇ ਪੈਰ ਗੁਣ ਗਾਏ ਜਾ ਸਕਦੇ ਨੇ, ਪਰ ਜਦੋਂ ਕੋਈ ਉਸ ਰਾਹ 'ਤੇ ਤੁਰੇ, ਜਦੋਂ ਪਹਿਲੀ ਕਲਾਸ ਦਾ ਵਿਦਿਆਰਥੀ ਹੋਵੇ, ਉਹ ਪੁੱਛਦਾ ਹਵਾ ਵਿੱਚ ਏਡਾ ਜਹਾਜ਼ ਕਿਵੇਂ ਉੱਡ ਸਕਦਾ ਹੈ? ਉਹਨੂੰ ਕੀ ਪਤਾ ਫੋਨ ਇੱਥੇ ਪਕੜਿਆ ਨਿੱਕਾ ਜਿਹਾ ਅਤੇ ਇਹਦੀ ਆਵਾਜ਼ ਸੱਤ ਸਮੁੰਦਰੋਂ ਪਾਰ ਪਹੁੰਚ ਜਾਂਦੀ, ਕਿਵੇਂ ਪਹੁੰਚਦਾ ਹੈ? ਇੱਕੋ ਹੀ ਤੁਹਾਡਾ ਜਵਾਬ ਹੁੰਦਾ, ਛੋਟਾ ਵੱਡਾ ਕੋ ਪੜ੍ਹੇਗਾ ਨਾ, ਅਤੇ ਫਿਰ ਤੈਨੂੰ ਇਹ ਗੱਲਾਂ ਵੱਡੀਆਂ ਨਹੀਂ ਜਾਪਣਗੀਆਂ, ਛੋਟੀਆਂ ਜਾਪਣਗੀਆਂ। ਸਤਿਗੁਰੂ ਕਹਿੰਦੇ ਨੇ, ਜਦੋਂ ਧਰਮ ਦੀ ਦੁਨੀਆ ਦੀ ਸ਼ੁਰੂਆਤ ਕਰੀਏ, ਉਦੋਂ ਇਹ ਸਾਰਾ ਕੁਝ ਲੱਗਦਾ ਕਿਵੇਂ ਹੋ ਸਕਦਾ ਏ? ਅਤੇ ਮੇਰੇ ਸਤਿਗੁਰੂ ਜੀ ਆਖਦੇ, ਗੁਰੂ ਦੇ ਆਖੇ ਲੱਗ ਕੇ ਜਦੋਂ ਗੁਰੂ ਸ਼ਬਦ ਦੀ ਕਮਾਈ ਕਰਾਂਗੇ, ਅੰਦਰੋਂ ਜਵਾਨ ਖੂਹ ਆਂਗੇ, ਸਤਿਗੁਰੂ ਆਪੇ ਪਤਾ ਲਾ ਦਿੰਦੇ ਨੇ। ਜਦੋਂ ਅੱਠੇ ਪੈਰ ਤੁਹਾਡੇ ਬੱਚੇ ਨੇ, ਉਹ ਜਿੱਥੇ ਮਰਜ਼ੀ ਕੌਣ, ਕਦੇ ਉਹ ਤੁਹਾਡੇ ਅੰਦਰੋਂ ਨਿਕਲੇ ਨੇ, ਉਹਨਾਂ ਦੀ ਯਾਦ ਅੰਦਰ ਬਣ ਕੇ ਬੈਠੀ ਹੋਈ ਹੈ। ਭਾਵੇਂ ਦੇਸ਼ ਪਰਦੇ ਜਿੱਥੇ ਮਰਜ਼ੀ ਖੋਵੋ, ਜਿਹੜੇ ਦ੍ਰਿੜ ਕਰ ਲੈਂਦੇ ਨੇ ਨਾ ਨਾਮ, ਜਿੱਥੇ ਮਰਜ਼ੀ ਖੋਣ, ਉਹਨਾਂ ਦੇ ਅੰਦਰ ਉਹ ਚੱਲਦਾ। ਪਰ ਸਾਹਿਬ ਕਹਿੰਦੇ, ਗੁਰ ਪੂਰੇ ਤੇ ਪਾਏ, ਇਹ ਪੂਰਾ ਗੁਰੂ ਹੀ ਮੇਰਾ ਕਰੇ, ਅਤੇ ਇਹ ਦਾਤ ਪ੍ਰਾਪਤ ਹੁੰਦੀ ਉਹਦੇ ਤੋਂ ਬਿਨਾਂ ਆਪਣੇ ਯਤਨ ਨਾਲ ਨਹੀਂ ਰਹਾਓ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਵਾਹਿਗੁਰੂ ਦੀ ਕਹਾਣੀ ਅਕਥ ਹੈ। ਅਕਥ ਦਾ ਅਰਥ ਹੁੰਦਾ ਜਿਹਨੂੰ ਅਸੀਂ ਸ਼ਬਦਾਂ ਨਾਲ ਕੱਛ ਨਾ ਸਕੀਏ, ਬਿਆਨ ਨਾ ਕਰ ਸਕੀਏ, ਉਹਦਾ ਲੇਖਾ ਜੋਖਾ ਨਾ ਕਰ ਸਕੀਏ, ਪਰ ਉਹਦੇ ਜਨ ਬਣ ਕੇ ਜਿਹੜੇ ਉਹਦੇ ਸੇਵਕ ਬਣਦੇ ਨੇ ਭਗਤ ਜਨ, ਉਹ ਅੰਮ੍ਰਿਤ ਬਾਣੀ ਉਸ ਨੂੰ ਬੋਲਦੇ ਨੇ ਅਤੇ ਆਨੰਦ ਮਾਣਦੇ ਨੇ। ਉਹਨੂੰ ਬਿਆਨ ਨਹੀਂ ਪੂਰੀ ਕਰ ਸਕਦੇ, ਪਰ ਉਹਦਾ ਆਨੰਦ ਮਾਣਦੇ ਨੇ। ਅੰਮ੍ਰਿਤ ਬਚਨ ਉਹਨਾਂ ਦੀ ਰਸਨਾ ਤੋਂ ਨਿਕਲਣਗੇ, ਅੰਮ੍ਰਿਤ ਉਹ ਅੰਦਰੋਂ ਮਾਨਣਗੇ ਨਾਮ ਦਾ। ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ। ਸਤਸੰਗਿਓ, ਸਤਪੁਰਾਂ ਦਾ ਬਚਨ ਏ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ, ਗੁਰੂ ਅਰਜਨ ਸਾਹਿਬ ਜੀ ਫੁਰਮਾ ਰਹੇ ਨੇ, ਭਾਈ ਇਹ ਰੱਬ ਦੀ ਅਕਥ ਕਹਾਣੀ ਪੂਰੇ ਗੁਰੂ ਤੋਂ ਹੀ ਜਾਣੀ ਜਾ ਸਕਦੀ ਏ, ਹੋਰ ਕਿਸੇ ਤੋਂ ਨਹੀਂ, ਪੂਰਾ ਗੁਰੂ ਹੀ ਜਣਾ ਸਕਦਾ ਏ। ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ, ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਆਖਦੇ ਨੇ, ਸੱਜਣਾ ਜੀ ਮਿਹਨਤ ਕਰਨੀ ਹੀ ਹੈ ਨਾ, ਅਤੇ ਫਿਰ ਇੰਜ ਕਰੀ ਪੂਰੇ ਗੁਰੂ ਦਾ ਪੱਲਾ ਪਕੜ ਲਵੀ, ਅਧੂਰੇ ਦਾਣਾ ਪਕੜੀ। ਪੂਰਾ ਗੁਰੂ ਤਾਂ ਸਾਨੂੰ ਪਤਾ ਹੀ, ਸਾਡਾ ਇੱਕੋ ਹੀ ਏ, ਉਹਦੇ ਲਈ ਤਾਂ ਕੋਈ ਬਹੁਤੀ ਸੋਚ ਵਿਚਾਰ ਕਰਨ ਦੀ ਲੋੜ ਨਹੀਂ। ਪਰ ਸਾਹਿਬ ਕਹਿੰਦੇ, ਸੋਚਣ ਦੀ ਗੱਲ ਇਵੇਂ, ਪੂਰੇ ਗੁਰੂ ਦਾ ਪੱਲਾ ਕਿਵੇਂ ਪਕੜਨਾ ਏ? ਸਾਹਿਬ ਕਹਿੰਦੇ, ਫਿਰ ਹਰ ਚੀਜ਼ ਜਾਣ ਜਾਏਗਾ ਜੀ। ਕਿਵੇਂ? ਸਾਹਿਬ ਕਹਿੰਦੇ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਭਰਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰ ਲਿਖੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਸਤਿਗੁਰੂ ਆਖਦੇ, ਪੂਰੇ ਗੁਰੂ ਦਾ ਪੱਲਾ ਪਕੜਨਾ ਕਿਵੇਂ ਕਹਿ? ਇਹ ਢੰਗ ਦੱਸਿਆ ਨਹੀਂ, ਪੂਰੇ ਗੁਰੂ ਦਾ ਉਪਦੇਸ਼ ਸੁਣੀਏ ਜੀ। ਕੀ ਸੁਣੀਏ ਉਪਦੇਸ਼? ਕਹਿੰਦੇ, ਪਹਿਲਾ ਉਪਦੇਸ਼ ਏ, ਵਾਹਿਗੁਰੂ ਨੂੰ ਨੇੜੇ ਵੇਖਿਆ ਕਰੀਏ। ਇਹ ਨਾ ਕਹੀਏ ਰੱਬ ਖੋਏਗਾ ਤੇ ਸੁਣ ਲਏਗਾ, ਰੱਬ ਕਿਧਰੇ ਹੁੰਦਾ ਤੇ ਸਾਡੀ ਸੁਣਦਾ ਨਾ। ਸਾਹਿਬ ਕਹਿੰਦੇ ਨੇ, ਇਹ ਗੱਲ ਨਹੀਂ ਤੈਨੂੰ ਕਰਨੀ ਬਣਦੀ, ਉਹ ਤਾਂ ਤੇਰੇ ਕੋਲ ਵੱਸਦਾ ਏ, ਤੂੰ ਉਹਨੂੰ ਮਹਿਸੂਸ ਕਰ, ਉਹ ਮੇਰੇ ਕੋਲ ਹੈ। ਮਹਿਸੂਸ ਕਦੋਂ ਹੋਏਗਾ? ਜਦੋਂ ਵਾਰ ਵਾਰ ਅਸੀਂ ਨਾਮ ਜਪਾਂਗੇ, ਨਾਮ ਜਪਾਂਗੇ, ਮਨ ਦੇ ਅੰਦਰੋਂ ਚਿੰਤਾ ਅਤੇ ਸੰਸੇ ਮਿਟਣਗੇ। ਸਾਹਿਬ ਕਹਿੰਦੇ, ਰੱਬ ਤੋਂ ਇਲਾਵਾ ਕਿਸੇ ਦੂਸਰੇ ਦੀ ਆਸ ਨਾ ਰੱਖੇ, ਅਤੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਰਹੀਂ, ਅਹੰਕਾਰ ਛੱਡ ਕੇ ਅਰਦਾਸ ਕਰਦਾ ਰਹੀਂ, ਸਾਧ ਸੰਗਤ ਵਿੱਚ ਆਈ, ਇੱਥੇ ਤੇਰੇ ਅੰਦਰ ਦੀ ਅੱਗ ਬੁੱਝੇਗੀ, ਅਤੇ ਭਗਤੀ ਇੰਨੀ ਕੁ ਕਰੀ ਭੰਡਾਰ ਭਰ ਲੈਣ, ਅਤੇ ਪੂਰੇ ਗੁਰੂ ਦੇ ਸਾਹਮਣੇ ਸਿਰ ਝੁਕਾ ਕੇ ਰੱਖੀ ਨਮਸਕਾਰ ਕਰਦਾ ਰਹੀਂ। ਇਹ ਕਹਿ ਪੂਰੇ ਗੁਰੂ ਦਾ ਪੱਲਾ ਪਕੜਨਾ। ਜਦੋਂ ਕੋਈ ਇਹ ਬਚਨ ਕਮਾਉਂਦਾ ਏ, ਪੂਰਾ ਸਤਿਗੁਰੂ ਫਿਰ ਸਿੱਖ ਨੂੰ ਪੂਰੇ ਗੁਣਾਂ ਦੇ ਨਾਲ ਭਰਪੂਰ ਕਰਦਾ ਏ, ਅਤੇ ਫਿਰ ਸਾਡਾ ਜੀਵਨ ਇਹ ਲੋਕ ਸੁਖੀਏ, ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਜੀਵਨ ਸਫਲ ਬਣਾਉਂਦੇ ਨੇ। ਦਾਤਾ ਮਿਹਰ ਕਰੇ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਨ ਸਾਡੇ ਸਾਰਿਆਂ 'ਤੇ, ਸਾਨੂੰ ਆਪਣਾ ਪੱਲਾ ਪਕੜਾਉਣ। ਅਸੀਂ ਪੂਰੇ ਗੁਰੂ ਦਾ ਉਪਦੇਸ਼ ਹਿਰਦੇ ਅੰਦਰ ਧਾਰਨ ਕਰਕੇ ਆਪਣਾ ਹਿਰਦਾ ਘਰ ਵਸਾਈਏ, ਬਾਹਰਲਾ ਘਰ ਵੀ ਸਾਡੇ ਆਪਣੇ ਅੰਦਰਲੇ ਘਰ ਨਾਲ ਕੀ ਸੁਖੀ ਹੋਏਗਾ। ਸਤਿਗੁਰ ਮਿਹਰ ਕਰਨ ਸੱਚੇ ਪਾਤਸ਼ਾਹ ਜੀ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਪ੍ਰਤੀਤ ਨਾਮ ਦੀਆਂ ਦਾਤਾਂ ਬਖਸ਼ ਕੇ ਕਿਰਤਾਰਥ ਕਰਨ ਜੀ, ਇੰਨੇ ਬਚਨ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ, ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।